ਉਤਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ। ਸਲੋਕ ਉਚਾਰਨ ਕਰਦੇ ਨੇ ਜੋ ਆਪਣੇ ਹਿਰਦੇ ਅੰਦਰ ਨਾਮ ਨੂੰ ਧਾਰਨ ਕਰਦਾ ਵਸਾਉਂਦਾ, ਨਾਮ ਨੂੰ ਹਿਰਦੇ ਦੇ ਅੰਦਰ ਵਸਾ ਕੇ ਅਤੇ ਸਾਰਿਆਂ ਜੀਵਾਂ ਵਿੱਚ ਅਕਾਲ ਪੁਰਖ ਨੂੰ ਫਿਰ ਪਰਿਪੂਰਨ ਵੇਖਦਾ। ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਇਹ ਦੋ ਕਰਮ ਆਪਾਂ ਕਰਨੇ ਨੇ ਕਿ ਪਹਿਲਾਂ ਤਾਂ ਹਿਰਦੇ ਦੇ ਅੰਦਰ ਹੌਲੀ ਹੌਲੀ ਨਾਮ ਨੂੰ ਵਾਸਾ ਦੇਣਾ। ਸੋ ਜੇ ਨਾਮ ਦਾ ਵਾਸਾ ਹਿਰਦੇ ਦੇ ਅੰਦਰ ਹੁੰਦਾ, ਇਹ ਮਹਾਰਾਜ ਨੇ ਜਿਵੇਂ ਵਚਨ ਕੀਤਾ, ਰਸਨਾ ਗੁਣ ਗੋਪਾਲ ਨਿਤ ਗਾਇਨ, ਰੋਟੀ ਜ਼ੁਬਾਨ ਦੇ ਉੱਤੇ ਰੱਖ ਕੇ ਖਾਂਦੇ ਅੰਦਰ ਚਲੀ ਜਾਂਦੀ, ਅੰਦਰਲੀ ਕਿਰਿਆ ਵਾਹਿਗੁਰੂ ਜਾਣੇ ਕਿਵੇਂ ਉਹਦਾ ਖੂਨ ਬਣ ਜਾਂਦਾ, ਕਿਵੇਂ ਕਿਰਿਆਵਾਂ ਹੋ ਜਾਂਦੀਆਂ ਨੇ। ਸਰੀਰ ਦੇ ਅੰਦਰ ਕਾਚੇ ਭਾਂਡੇ ਸਾਜ ਨਿਵਾਜੇ ਅੰਤਰ ਜੋਤ ਸਮਾਈ, ਕੱਚੇ ਭਾਂਡੇ ਅੰਦਰ ਜੋਤ ਰੱਖ ਕੇ ਕੱਚੇ ਭਾਂਡੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਚਲਾਈ ਜਾ ਰਹੇ ਨੇ। ਕਿਵੇਂ ਕੱਚੇ ਭਾਂਡੇ 'ਚ ਰੋਟੀ ਪਾ ਦਈਦੀ ਆ, ਇਹ ਮਾਸ ਦਾ ਲੋਥੜਾ ਸਰੀਰ, ਰੋਟੀ ਇਹਦੇ ਅੰਦਰ ਆਪਣੇ ਆਪ ਹੀ ਕਿਰਿਆ ਕਰਦੀ ਹੈ। ਇਹ ਜਿਹੜੀ ਕਿਰਿਆ ਇਹ ਪਰਮੇਸ਼ੁਰ ਦੀ ਸੱਤਾ ਨਾਲ ਹੀ ਚੱਲਦੀ। ਇਸੇ ਤਰ੍ਹਾਂ ਹੀ ਵਾਹਿਗੁਰੂ ਮੰਤਰ ਦਾ ਅਭਿਆਸ, ਮੂਲ ਮੰਤਰ ਗਾਉਣਾ, ਜ਼ੁਬਾਨ ਦੇ ਨਾਲ ਪੜ੍ਹਨਾ, ਬਾਣੀ ਪੜ੍ਹਨੀ, ਕੀਰਤਨ ਕਰਨਾ, ਕਥਾ ਕਰਨੀ, ਜ਼ੁਬਾਨ ਦੇ ਉੱਤੇ ਰੱਖ ਕੇ ਵਾਹਿਗੁਰੂ ਮੰਤਰ ਦਾ ਅਭਿਆਸ ਕਰਕੇ ਹਿਰਦੇ ਵੱਲ ਨੂੰ ਲੈ ਕੇ ਜਾਣਾ, ਹਿਰਦੇ ਵਿੱਚ ਧਾਰਨ ਕਰਨਾ। ਉਰਧਾਰੈ ਜੋ ਅੰਤਰ ਨਾਮ, ਜਿਹੜਾ ਹਿਰਦੇ ਅੰਦਰ ਨਾਮ ਨੂੰ ਧਾਰਨ ਕਰਦਾ ਹੈ, ਕੁਦਰਤੀ ਹੈ ਕਿ ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ। ਕਿਉਂਕਿ ਜਦੋਂ ਹਿਰਦੇ 'ਚ ਨਾਮ ਪ੍ਰਕਾਸ਼ਮਾਨ ਹੋਇਆ, ਸਰਬ ਮੈਂ ਪੇਖਾ ਭਗਵਾਨ, ਉਹ ਸਾਰਿਆਂ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਪਰਿਪੂਰਨ ਦੇਖਣ ਲੱਗ ਜਾਂਦਾ। ਨਿਮਖ ਨਿਮਖ ਠਾਕੁਰ ਨਮਸਕਾਰ ਹੈ, ਨਾਨਕ ਉਹ ਅਪਰਸ ਸਗਲ ਨਿਸਤਾਰ ਹੈ। ਪਾਠ ਦੀ ਸ਼ੁੱਧੀ ਵਿੱਚ ਅਪਰਸ ਪਾਠ ਆਮ ਤੌਰ 'ਤੇ ਜਦੋਂ ਸੁਖਮਨੀ ਸਾਹਿਬ ਦਾ ਕੋਈ ਪਾਠ ਕਰਦਾ ਹੈ, ਉਦੋਂ ਅਪਰਸ ਪਾਠ ਕਈ ਬਹੁਤ ਸਾਰੇ ਐਸੇ ਲੋਕ ਪੜ੍ਹ ਜਾਂਦੇ ਨੇ, ਤੋ ਅਪਰਸ ਪਾਠ ਦੀ ਬਜਾਏ ਅਪਰਸ। ਸੋ ਐਸੇ ਲੋਕ ਜੋ ਆਪਣੇ ਆਪ ਨੂੰ ਅਪਰਸ ਕਹਾਉਂਦੇ ਨੇ ਕਿ ਮੈਂ ਤਾਂ ਕਿਸੇ ਨਾਲ ਜੋ ਅਪਰਸ ਹਾਂ, ਭਾਵ ਕਿਸੇ ਨਾਲ ਨਾ ਲੱਗਣਾ, ਕੱਪੜੇ ਨਾਲ ਕੱਪੜਾ ਵੀ ਲੱਗ ਗਿਆ ਕਿਸੇ ਦੇ ਤਾਂ ਕਹਿੰਦੇ ਮੈਲਾ ਹੋ ਗਿਆ, ਪਿੱਟਿਆ ਗਿਆ। ਪਰ ਮਹਾਰਾਜ ਕਹਿੰਦੇ ਅਸਲ ਅਪਰਸ ਉਹ ਹੁੰਦਾ ਜੋ ਨਿਰਲੇਪਤਾ ਰੱਖੇ ਮਾਇਆ ਵੱਲੋਂ, ਜਿਹਦੇ ਹਿਰਦੇ 'ਚ ਨਾਮ ਵਸਿਆ, ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹੀ, ਉਹਨੇ ਭਗਵਾਨ ਨੂੰ ਸਾਰੇ ਹਿਰਦੇ 'ਚ ਹਰੇਕ ਥਾਂ 'ਤੇ ਦੇਖਿਆ, ਉਹਨੂੰ ਹਰ ਪਾਸੇ ਹੀ ਨਮਸਕਾਰ ਕਰਦਾ ਨਜ਼ਰ ਆਉਂਦਾ। ਆਪਾਂ ਕਹਿੰਦੇ ਐਵੇਂ ਹੀ ਹੱਥ ਜੋੜੀ ਜਾਂਦਾ। ਕਈ ਬੰਦਿਆਂ ਬਾਰੇ ਜ਼ਿਕਰ ਆਇਆ, ਕਈ ਵਾਰ ਹੰਸਾਲੀ ਮਹਾਂਪੁਰਸ਼ਾਂ ਕੋਲ ਚਲੇ ਗਏ, ਉਹ ਕੀ ਕਰਦੇ ਸੀ, ਪਹਿਲਾਂ ਬੈਠੇ ਬੈਠੇ ਹੱਥ ਜੋੜ ਕੇ ਹੱਸਣ ਲੱਗ ਜਾਂਦੇ, ਕਦੇ ਬੈਠ ਕੇ ਹੱਥ ਜੋੜ ਕੇ, ਫਿਰ ਸਿਰ ਝੁਕਾ ਦੇਣਾ, ਫਿਰ ਸਿਰ ਝੁਕਾ ਦੇਣਾ। ਕਿੰਨੇ ਹੀ ਸਾਲ ਮੈਨੂੰ ਸਮਝਣ ਲੱਗੀ ਹੈ ਕੀ ਕਰੀ ਜਾਂਦੇ। ਮੇਰੇ ਨਾਲ ਇੱਕ ਅਭਿਆਸੀ ਚਲਿਆ ਗਿਆ, ਬਹੁਤ ਤਕੜੀ ਅਵਸਥਾ ਦਾ ਮਾਲਕ, ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਇਹ ਹੱਥ ਜੋੜ ਕੇ ਹੱਸਦੇ ਨੇ, ਸਾਹਮਣੇ ਕੀ ਦਿਖਦਾ ਇਹਨਾਂ? ਉਹ ਕਹਿੰਦੇ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਜਦੋਂ ਦਰਸ਼ਨ ਹੁੰਦੇ ਨੇ, ਕਦੇ ਦਸਵੇਂ ਪਾਤਸ਼ਾਹ ਦਰਸ਼ਨ ਹੋ ਜਾਂਦੇ ਨੇ, ਉਹ ਫੁੱਲਾਂ ਦੀ ਵਰਖਾ ਕਰ ਦਿੰਦੇ ਨੇ, ਕਦੇ ਕੋਈ ਦੇਵੀ ਦੇਵਤਾ ਆ ਜਾਂਦਾ ਸਾਹਮਣੇ, ਕਦੇ ਕੋਈ ਮਹਾਤਮਾ, ਉਹ ਤੁਰੇ ਹੀ ਰਹਿੰਦੇ ਨੇ। ਬ੍ਰਹਮ ਗਿਆਨੀ ਦੇ ਕੋਲ ਸਭ ਕੁਝ ਤੁਰਿਆ ਰਹਿੰਦਾ, ਜਿਵੇਂ ਸੰਗਤ ਆਉਂਦੀ ਆ, ਇਸੇ ਤਰ੍ਹਾਂ ਬ੍ਰਹਮ ਗਿਆਨੀ ਕੋਲ ਅਗੰਮੀ ਸੰਗਤ ਆਈ ਜਾਂਦੀ। ਇਹ ਉਹਨਾਂ ਨੂੰ ਦੇਖ ਦੇਖ ਕੇ ਖੁਸ਼ ਹੁੰਦੇ ਨੇ, ਨਾਲੇ ਨਮਸਕਾਰ ਕਰਦੇ, ਉਹ ਵੀ ਕਰਦੇ, ਇਹ ਵੀ ਕਰ ਦਿੰਦੇ ਨੇ। ਕਿੰਨਿਆਂ ਸਾਲਾਂ ਤੋਂ ਬਾਅਦ ਇਸ ਗੱਲ ਦਾ ਗਿਆਨ ਹੋਇਆ ਜਾ ਕੇ, ਨਿਮਖ ਨਿਮਖ ਠਾਕੁਰ ਨਮਸਕਾਰ ਹੈ, ਉਹ ਨਮਸਕਾਰ ਹੀ ਕਰਦਾ ਹੈ। ਬ੍ਰਹਮ ਗਿਆਨੀ ਨਮਸਕਾਰ ਚਾਰੇ ਪਾਸੇ ਨੂੰ ਕਰੀ ਜਾਂਦਾ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ, ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲਿਆਂ ਦੇ ਸੇਵਾ 'ਚ ਹਾਜ਼ਰ ਸੀ, ਜੰਗਲ 'ਚ ਬੈਠਣਾ, ਮਰਾਲੇ ਮਹਾਂਪੁਰਖਾਂ ਨੇ ਜੰਗਲ 'ਚ ਬਹਿ ਕੇ ਸਮਾਧੀ ਲਾ ਲੈਣੀ। ਸੰਤ ਸੁੰਦਰ ਸਿੰਘ ਜੀ ਖਾਲਸਾ ਇੱਕ ਪਾਸੇ ਗੜਬਾ ਰੱਖ ਕੇ, ਗੜਬਈ ਹੁੰਦੇ ਸੀ ਉਦੋਂ, 101 ਜਪਜੀ ਸਾਹਿਬ ਇਹਨਾਂ ਨੇ ਵੀ ਕਰੀ ਜਾਣਾ। ਹੁਣ ਚਾਰੇ ਪਾਸੇ ਗੁਰੂ ਨਾਨਕ ਦੇਵ ਜੀ ਦਾ ਸਰੂਪ ਨਜ਼ਰ ਆਉਣ ਲੱਗ ਪਿਆ। ਹੁਣ ਸਾਰੇ ਪਾਸੇ ਨੇ ਮੱਥਾ ਟੇਕਦੇ ਨੇ, ਅਸਮਾਨ ਵੱਲ ਦੇਖਦੇ ਨੇ ਤਾਂ ਗੁਰੂ ਨਾਨਕ ਦੇਵ ਜੀ, ਧਰਤੀ ਵੱਲ ਗੁਰੂ ਨਾਨਕ ਦੇਵ ਜੀ, ਖੱਬੇ ਸੱਜੇ ਚਾਰੇ ਪਾਸੇ। ਸੋ ਉਸ ਵਕਤ ਫਿਰ ਪਤਾ ਲੱਗਿਆ ਕਿ ਬ੍ਰਹਮ ਗਿਆਨੀ ਚਾਰੇ ਪਾਸੇ ਨੂੰ ਨਮਸਕਾਰ ਕਿਉਂ ਕਰਦੇ ਨੇ। ਆ ਮਹਾਰਾਜ ਕਹਿੰਦੇ, ਨਾਨਕ ਉਹ ਅਪਰਸ ਸਗਲ ਨਿਸਤਾਰ ਹੈ, ਹਰੇਕ ਸਮੇਂ ਵਿੱਚ ਪਰਮਾਤਮਾ ਨੂੰ ਨਮਸਕਾਰ ਕਰਦਾ ਉਹ। ਸਤਿਗੁਰੂ ਫਰਮਾਉਂਦੇ ਨੇ ਉਹੀ ਅਪਰਸ ਮਹਾਤਮਾ ਸਾਰਿਆਂ ਨੂੰ ਤਾਰ ਲੈਂਦਾ, ਕਿਉਂਕਿ ਮਹਾਰਾਜ ਨੇ ਵਚਨ ਕੀਤਾ ਹੈ 253 ਅੰਗ ਤੇ 52 ਅੱਖਰੀ ਵਿੱਚ ਵੀ, ਨੰਗਾ ਖੱਟ ਸ਼ਾਸਤਰ ਹੋਈ ਗਿਆਤਾ, ਪੂਰਕ ਕੁੰਭ ਕਰੇਚਕ ਕਰਮਾਤਾ, ਗਿਆਨ ਧਿਆਨ ਤੀਰਥ ਇਸਨਾਨੀ, ਸੋਮ ਪਾਕ ਅਪਰਸ ਉਦਿਆਨੀ, ਰਾਮ ਨਾਮ ਸੰਗ ਮਨ ਨਹੀਂ ਹੇਤਾ, ਜੋ ਕਛ ਕਿਨੋ ਸੋਗ ਅਨੇਤਾ। ਸੋ ਨਿਰਹਾਰ ਵਰਤੀ ਅਪਰਸਾ, ਇੱਕ ਲੂਕ ਨ ਦੇਵੈ ਦਰਸਾ, ਇੱਕ ਮਨ ਹੀ ਗਿਆਤਾ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਅਸ਼ਟਪਦੀ, 8 ਪੌੜੀਆਂ ਹੁਣ ਫਰਮਾਉਣਗੇ ਕਿਰਪਾ ਕਰਕੇ। ਮਿਥਿਆ ਨਾਹੀ ਰਸਨਾ ਪਰਸ, ਮਨ ਮਹਿ ਪ੍ਰੀਤ ਨਿਰੰਜਨ ਦਰਸ। ਹੁਣ ਐਸੇ ਜੋ ਅਪਰਸ ਪੁਰਸ਼ ਨੇ ਉਹਨਾਂ ਦਾ ਜ਼ਿਕਰ ਕਰਦੇ ਨੇ। ਅਸਲ ਵਿੱਚ ਅਪਰਸ ਕੌਣ ਹੁੰਦੇ ਨੇ? ਜੋ ਜ਼ਬਾਨ ਨਾਲ ਝੂਠੇ ਬਚਨਾਂ ਨੂੰ ਨਹੀਂ ਪਰਸਦਾ, ਉਚਾਰਦਾ, ਝੂਠ ਨੂੰ ਸਪਰਸ਼ ਹੀ ਨਹੀਂ ਕਰਦਾ। ਮਿਥਿਆ ਨਾ ਹੀ ਰਸਨਾ ਪਰਸ, ਰਸਨਾ ਨੂੰ ਝੂਠੇ ਬਚਨਾਂ ਨਾਲ ਛੋਹਣ ਹੀ ਨਹੀਂ ਦਿੰਦਾ, ਅਤੇ ਮਨ ਵਿੱਚ ਨਿਰੰਜਨ ਪਰਮਾਤਮਾ ਦੇ ਦਰਸ਼ਨ ਦੀ ਪ੍ਰੀਤੀ ਰੱਖਦਾ ਆਪਣੇ ਮਨ ਦੇ ਅੰਦਰ ਕਿ ਵਾਹਿਗੁਰੂ ਦੇ ਦਰਸ਼ਨ ਹੋ ਜਾਣ ਬਸ। ਕਿਉਂਕਿ ਸੱਚ ਤੱਕ ਪਹੁੰਚਣ ਲਈ ਸੱਚ ਹੀ ਬੋਲਣਾ ਪੈਂਦਾ, ਸੱਚੇ ਨਾਮ ਨੂੰ ਬੋਲਣਾ ਅਤੇ ਸੱਚ ਤੱਕ ਜਾਣ ਲਈ ਸੱਚ ਹੀ ਬੋਲਣਾ। ਇਸੇ ਕਰਕੇ ਉਹ ਝੂਠ ਨੂੰ ਸਪਰਸ਼ ਨਹੀਂ ਕਰਦਾ, ਆਪਣੀਆਂ ਅੱਖਾਂ ਦੇ ਨਾਲ ਦਰਸ਼ਨਾਂ ਦੀ ਤਾਂਘ ਕਰਦਾ, ਜੋ ਅੱਖਾਂ ਨੇ ਇਹਨਾਂ ਨੂੰ ਸੋਚੀਆਂ ਰੱਖਣ ਦਾ ਯਤਨ ਕਰਦਾ। ਪਰ ਤ੍ਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਸੋ ਪਰਾਏ ਰੂਪ ਦੇ ਸੁੰਦਰ ਰੂਪ ਨੂੰ ਜੋ ਵਿਸ਼ੇ ਭਾਵਨਾ ਕਰਕੇ ਪਰਾਇਆ ਰੂਪ ਅੱਖਾਂ ਨਾਲ ਨਹੀਂ ਦੇਖਦਾ, ਜਿਹਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਇੱਛਾ ਹੈ, ਉਹ ਇਹ ਗੱਲ ਕਹਿੰਦਾ ਕਿ ਮੈਂ ਅੱਖਾਂ ਵੀ ਆਪਣੀਆਂ ਸੁੱਚੀਆਂ ਰੱਖਣੀਆਂ, ਜੂਠੀਆਂ ਨਹੀਂ ਕਰਨੀਆਂ, ਜ਼ੁਬਾਨ ਵੀ ਨਹੀਂ ਜੂਠੀ ਕਰਨੀ। ਸੰਤਾਂ ਦੀ ਟਹਿਲ ਕਰਦਾ, ਸਾਧ ਕੀ ਟਹਿਲ ਸੰਤ ਸੰਗ ਹੇਤ, ਸਾਧੂਆਂ ਦੀ, ਸੰਤਾਂ ਦੀ, ਸਾਧ ਸੰਗਤ ਦੀ ਟਹਿਲ ਅਤੇ ਸੰਤਾਂ ਨਾਲ ਹੀ ਪ੍ਰੇਮ ਕਰਦਾ, ਕਿਉਂਕਿ ਮਾਰਗ ਹੀ ਉਹ ਹੈ ਸਾਡਾ। ਅਸੀਂ ਪ੍ਰਾਪਤੀ ਹੋਰ ਕੁਛ ਤਾਂ ਕਰਨੀ ਨਹੀਂ ਹੈ, ਜੇ ਮਾਇਆਵੀ ਪ੍ਰਾਪਤੀ ਕਰਨੀ ਹੈ ਫਿਰ ਮਾਇਆਵੀ ਬੰਦਿਆਂ ਨਾਲ ਮਿਲਦਾ ਇਨਸਾਨ। ਜਦੋਂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਤਾਂ ਪਰਮੇਸ਼ਰ ਦੇ ਪਿਆਰਿਆਂ ਨਾਲ ਹੀ ਮਿਲਾਪ ਕਰਦਾ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕਉ ਮੰਦਾ। ਕੰਨਾਂ ਨਾਲ ਕਿਸੇ ਦੀ ਨਿੰਦਿਆ ਨਹੀਂ ਸੁਣਦਾ, ਸਗੋਂ ਆਪਣੇ ਆਪ ਨੂੰ ਸਾਰਿਆਂ ਤੋਂ ਮਾੜਾ ਸਮਝਦਾ। ਕਬੀਰ, ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਖੋਏ, ਜਿਹਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਸੋ ਫਰਮਾਉਂਦੇ ਨੇ ਭਗਤ ਕਬੀਰ ਜੀ, ਨਿੰਦਕ ਕਾ ਫਿਟਕੇ ਸੰਸਾਰ, ਨਿੰਦਕ ਕਾ ਝੂਠਾ ਵਿਵਹਾਰ, ਨਿੰਦਕ ਕਾ ਮੈਲਾ ਆਚਾਰ, ਦਾਸ ਆਪਣੇ ਕੋ ਰਾਖਣਹਾਰ। ਸੋ ਇਸ ਤਰ੍ਹਾਂ ਆਪਣੇ ਦਾਸ ਕੋ ਕੰਠ ਲਗਾਵੈ, ਨਿੰਦਕ ਕੋ ਅਗਨ ਮੈਂ ਪਾਵੈ। ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਟਰੈ। ਗੁਰਾਂ ਦੀ ਕਿਰਪਾ ਨਾਲ ਵਿਸ਼ਿਆਂ ਨੂੰ ਪਰ ਹਰੈ ਤੋਂ ਭਾਵ ਦੂਰ ਤਿਆਗ ਦਿੰਦਾ, ਪਰ ਵਿਸ਼ੇਸ਼ ਕਰਕੇ ਹਰੈ ਤੋਂ ਭਾਵ ਨਾਸ ਕਰਦਾ। ਮਨ ਦੀਆਂ ਖੋਟੀਆਂ ਵਾਸਨਾਵਾਂ ਨੂੰ ਮਨ ਦੇ ਅੰਦਰੋਂ ਦੂਰ ਕਰ ਦਿੰਦਾ। ਇੰਦਰੀ ਜਿੱਤ ਪੰਜ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਜੋ ਸਾਰੀਆਂ ਇੰਦਰੀਆਂ ਤੇ ਕਾਬੂ ਪਾ ਲੈਂਦਾ ਅਤੇ ਕਾਮ ਕ੍ਰੋਧ ਆਦਿਕ ਪੰਜਾਂ ਦੋਸ਼ਾਂ ਤੋਂ ਰਹਿਤ ਹੋ ਜਾਂਦਾ, ਐਸਾ ਪੁਰਸ਼ ਜੋ ਹੈ ਉਹ ਅਪਰਸ਼ ਕਹਾਉਣ ਦੇ ਲਾਇਕ ਕੋਈ ਕਰੋੜਾਂ ਵਿੱਚੋਂ ਇੱਕ ਹੁੰਦਾ। ਇਹ ਸੀ ਅਪਰਸ਼ਾਂ ਦੇ ਲੱਛਣ। ਇਹ ਨਹੀਂ ਹੁੰਦਾ ਕਿ ਫਲਾਨੇ ਨੇ ਮੇਰੀ ਰੋਟੀ ਦੇਖ ਲਈ ਉਹ ਖਰਾਬ ਹੋ ਗਈ, ਫਲਾਨੇ ਦੇ ਕੱਪੜੇ ਨਾਲ ਕੱਪੜਾ ਲੱਗ ਗਿਆ, ਮੇਰਾ ਕੱਪੜਾ ਪਿੱਟਿਆ ਗਿਆ। ਉਹ ਆਪਣੇ ਆਪ ਨੂੰ ਵੈਸੇ ਅਪਰਸ ਕਹਾਉਂਦੇ, ਪਰ ਮਹਾਰਾਜ ਨੇ ਅਪਰਸ ਦੱਸਿਆ ਕੌਣ ਹੈ। ਹੁਣ ਸਤਿਗੁਰੂ ਦੱਸਦੇ ਨੇ ਕਿ ਵੈਸ਼ਨੋ ਦੇ ਕੀ ਲੱਛਣ ਨੇ। ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ, ਬਿਸਨ ਕੀ ਮਾਇਆਤ ਹੋਏ ਭਿੰਨ। ਜਿਸ ਉੱਤੇ ਉਹ ਪਰਮੇਸ਼ਰ ਆਪ ਖੁਸ਼ ਹੁੰਦਾ, ਪ੍ਰਸੰਨ ਹੁੰਦਾ, ਅਤੇ ਜੋ ਪਰਮੇਸ਼ਰ ਦੀ ਮਾਇਆ ਤੋਂ ਨਿਰਲੇਪ ਰਹਿੰਦਾ, ਉਹੀ ਵਿਸ਼ਨੂੰ ਉਪਾਸ਼ਨਾ ਕਰਨ ਵਾਲਾ ਅਸਲ ਵੈਸ਼ਨਵ ਹੈ। ਕਰਮ ਕਰਤ ਹੋਵੇ ਨਿਹ ਕਰਮ, ਇਸ ਵੈਸ਼ਨੋ ਕਾ ਨਿਰਮਲ ਧਰਮ। ਜੋ ਕਰਮ ਕਰਦਾ ਹੋਇਆ ਨਿਸ਼ਕਾਮ ਹੋ ਜਾਂਦਾ, ਕਾਮਨਾ ਨਹੀਂ ਕਰਦਾ, ਉਹ ਵੈਸ਼ਨੋ ਦਾ ਨਿਰਮਲ ਧਰਮ ਹੈ ਕਿ ਮੈਂ ਕੋਈ ਇੱਛਾ ਨਹੀਂ ਕਰਦਾ, ਬਸ ਸਿਰਫ ਸੇਵਾ ਕਰਦਾ। ਕੋਈ ਵੀ ਕਰਮ ਕੀਤਾ ਤਾਂ ਨਿਸ਼ਕਰਮ ਹੋ ਕੇ ਕੀਤਾ, ਨਿਹਕਾਮ ਹੋ ਕੇ ਕੀਤਾ। ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਜੋ ਕਿਸੇ ਕਰਮ ਦੇ ਫਲ ਦੀ ਇੱਛਾ ਨਹੀਂ ਚਾਹੁੰਦਾ, ਕੇਵਲ ਪਰਮੇਸ਼ਰ ਦੀ ਭਗਤੀ ਅਤੇ ਉਹਦੇ ਕੀਰਤਨ ਨੂੰ ਜਸ ਨੂੰ ਗਾਉਣ ਵਿੱਚ ਹੀ ਰਚਿਆ ਰਹਿੰਦਾ, ਉਹਨੂੰ ਕਹੀਏ ਬੰਦਾ ਵੈਸ਼ਨੋ ਹੈ। ਇਹ ਨਹੀਂ ਹੁੰਦਾ ਵੈਸ਼ਨੋ ਕਿ ਮੈਂ ਪਿਆਜ਼ ਨਹੀਂ ਖਾਣਾ, ਮੈਂ ਲਸਣ ਨਹੀਂ ਖਾਣਾ, ਹੁਣ ਮੈਂ ਆਹ ਛੱਡ ਦਿੱਤਾ। ਉਹ ਇਹਨੂੰ ਵੈਸ਼ਨੋ ਨਹੀਂ ਕਹਿੰਦੇ। ਵੈਸ਼ਨੋ ਦੀ ਪਦਵੀ ਬਹੁਤ ਵੱਡੀ ਦੱਸੀ ਗੁਰੂ ਸਾਹਿਬ ਨੇ। ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉੱਪਰ ਹੋਵਤ ਕਿਰਪਾਲ। ਜਿਹਦੇ ਮਨ ਤੇ ਤਨ ਦੇ ਅੰਦਰ ਗੋਪਾਲ ਪਰਮੇਸ਼ਰ ਦਾ ਸਿਮਰਨ ਵਸਿਆ ਹੁੰਦਾ ਅਤੇ ਸੰਸਾਰਕ ਵਰਤੋਂ ਵਿੱਚ ਸਭ ਉੱਤੇ ਕਿਰਪਾਲੂ ਹੀ ਰਹਿੰਦਾ, ਛੋਟੀ ਜਿਹੀ ਗੱਲ ਨਹੀਂ ਹੈ, ਬਹੁਤ ਉੱਚੀ ਅਵਸਥਾ ਹੁੰਦੀ। ਸਾਰਿਆਂ ਨੂੰ ਇੱਕੋ ਨਿਗਾਹ 'ਚ ਦੇਖਣਾ, ਸਾਰਿਆਂ 'ਤੇ ਦਿਆਲ ਰਹਿਣਾ, ਬ੍ਰਹਮ ਗਿਆਨੀ ਦਾ ਲੱਛਣ ਹੈ ਵੈਸੇ ਇਹ। ਸਤਿਗੁਰੂ ਜੀ ਕਹਿੰਦੇ ਨੇ ਭਾਈ ਸਾਰਿਆਂ ਧਰਮਾਂ ਵਿੱਚ ਅਪਰਸ ਵੀ ਵੈਸ਼ਨੋ ਵੀ ਅੱਛੇ ਹੁੰਦੇ ਨੇ, ਪਰ ਇੱਥੇ ਤੱਕ ਅੱਜ ਕੱਲ੍ਹ ਲੋਕ ਜਾ ਹੀ ਨਹੀਂ ਸਕਦੇ। ਆਪ ਦ੍ਰਿੜੈ ਅਵਰਹਿ ਨਾਮ ਜਪਾਵੈ, ਨਾਨਕ ਉਹ ਵੈਸ਼ਨੋ ਪਰਮ ਗਾਤ ਪਾਵੈ। ਆਪ ਤਾਂ ਆਪਣੇ ਮਨ ਵਿੱਚ ਨਾਮ ਨੂੰ ਪੱਕਾ ਕਰੀ ਰੱਖਦਾ ਅਤੇ ਹੋਰਨਾਂ ਨੂੰ ਨਾਮ ਜਪਾਉਂਦਾ। ਹੁਣ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਉਹ ਵੈਸ਼ਨੋ ਪਰਮ ਗਤ, ਕੇਵਲ ਮੁਕਤੀ, ਜਿਹੜੀ ਕੇਵਲ ਮੁਕਤੀ ਉਹਦੀ ਪ੍ਰਾਪਤੀ ਕਰਦਾ, ਕੇਵਲ ਮੁਕਤੀ ਨੂੰ ਹੀ ਪ੍ਰਾਪਤ ਕਰਦਾ। ਇਹ ਦੋ ਪੌੜੀਆਂ ਵਿੱਚ ਇਹ ਲੱਛਣ ਕਰਕੇ ਹੁਣ ਕਹਿੰਦੇ ਇੱਕ ਹੁੰਦੇ ਭਗਉਤੀਏ, ਪੀਲੇ ਜਿਹੇ ਕੱਪੜੇ ਪਾਉਂਦੇ ਨੇ ਆਮ ਤੌਰ 'ਤੇ ਰਾਸ ਧਾਰੀਏ। ਕੋਈ ਕਹੇ ਜੀ ਮੈਂ ਤਾਂ ਭਗਉਤੀਆ ਹਾਂ, ਮਹਾਰਾਜ ਕਹਿੰਦੇ ਨਹੀਂ, ਇਹ ਕੱਪੜੇ ਪਾਉਣ ਨਾਲ ਭਗਉਤੀਆ ਨਹੀਂ ਬਣਦਾ। ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ। ਭਗਉਤੀ ਹੁੰਦਾ ਰਾਸ ਧਾਰੀ, ਅਸਲੀ ਉਹ ਹੈ ਜਿਹਨੂੰ ਭਗਵੰਤ ਦੀ ਭਗਤੀ ਦਾ ਰੰਗ ਚੜ੍ਹ ਗਿਆ, ਪਰਮੇਸ਼ਰ ਦੀ ਭਗਤੀ ਦਾ ਰੰਗ ਚੜ੍ਹਿਆ, ਉਹ ਅਸਲ ਭਗਉਤੀਆ ਹੈ। ਅਤੇ ਸਾਰਿਆਂ ਪ੍ਰਤੱਖ ਦੁਸ਼ਟਾਂ ਦਾ, ਕਾਮ ਆਦਿਕਾਂ ਦਾ ਸੰਗ ਛੱਡ ਦਿੰਦਾ ਜਿਹੜਾ। ਮਹਾਰਾਜ ਨੇ ਵਚਨ ਕੀਤਾ, ਸੋ ਭਗਉਤੀ ਜੋ ਭਗਵੰਤ ਹੈ ਜਾਣੈ, ਗੁਰਪ੍ਰਸਾਦੀ ਆਪ ਪਛਾਣੈ, ਧਾਵਤ ਰੱਖ ਹੈ ਇਕਤ ਘਰ ਆਣੈ, ਜੀਵਤ ਮਰੈ ਹਰ ਨਾਮ ਵਖਾਣੈ, ਐਸਾ ਭਗਉਤੀ ਉੱਤਮ ਹੋਏ, ਨਾਨਕ ਸੱਚ ਸਮਾਵੈ ਸੋਏ। ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ। ਉਹਦੇ ਮਨ ਚੋਂ ਸਾਰਾ ਹੀ ਭਰਮ ਦੂਰ ਹੋ ਗਿਆ, ਸਾਰਿਆਂ ਵਿੱਚ ਉਹ ਪਾਰ ਬ੍ਰਹਮ ਪਰਮੇਸ਼ਰ ਨੂੰ ਭਰਪੂਰ ਜਾਣ ਕੇ ਉਹਦੀ ਪੂਜਾ ਕਰਦਾ, ਸਾਧ ਸੰਗਤ ਵਿੱਚ ਵੀ ਜਾਂਦਾ। ਸਾਧ ਸੰਗ ਪਾਪਾ ਮਲ ਖੋਵੈ, ਇਸ ਭਗਉਤੀ ਕੀ ਮਤ ਉਤਮ ਹੋਵੈ। ਅਤੇ ਸੰਤਾਂ ਦੇ ਸੰਗ ਵਿੱਚ ਬੈਠ ਕੇ ਪਾਪਾਂ ਰੂਪੀ ਮੈਲ ਨੂੰ ਖੋਵੈ ਤੋਂ ਭਾਵ ਦੂਰ ਕਰਦਾ। ਉਸ ਭਗਉਤੀ ਦੀ ਜਿਹੜੀ ਮਤ ਹੁੰਦੀ ਹੈ ਉਹ ਉੱਤਮ ਹੋ ਜਾਂਦੀ ਹੈ, ਉਹਦੇ 'ਤੇ ਕਿਰਪਾ ਹੋ ਜਾਂਦੀ ਹੈ। ਸਾਧ ਸੰਗ ਵਿੱਚ ਬੈਠਣ ਨਾਲ ਮਤ ਉੱਚੀ ਹੋ ਜਾਂਦੀ ਹੈ। ਭਗਵੰਤ ਕੀ ਟਹਿਲ ਕਰੈ ਨਿਤਨੀਤ, ਮਨ ਤਨ ਅਰਪੈ ਬਿਸਨ ਪ੍ਰੀਤ। ਜੋ ਭਗਉਤੀ ਆ ਪਰਮੇਸ਼ਰ ਦੀ ਟਹਿਲ ਰੋਜ਼ ਕਰਦਾ, ਕਹਿੰਦੇ ਹੋਰ ਕੀ ਕਹਿਣਾ, ਆਪਣੇ ਮਨ ਤਨ ਨੂੰ ਪਰਮਾਤਮਾ ਦੀ ਪ੍ਰੀਤੀ ਵਿੱਚ ਅਰਪਣ ਕਰ ਦਿੰਦਾ। ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੈ। ਮਹਾਰਾਜ ਕਹਿੰਦੇ ਜੋ ਹਰੀ ਦੇ ਚਰਨ ਹਿਰਦੇ ਚ ਵਸਾਉਂਦਾ, ਨਾਮ ਰੂਪੀ ਚਰਨ, ਰਾਮ ਨਾਮ ਗੁਣ ਗਾਉਂਦਾ, ਹਰ ਹਰ ਨਾਮ ਜਪੰਤਿਆਂ ਕਛ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲਿਆ ਗੋਪਾਲ। ਸਤਿਗੁਰੂ ਫਰਮਾਉਂਦੇ ਨੇ ਇਹੋ ਜਿਹਾ ਭਗਵਤੀਆ ਪਰਮੇਸ਼ੁਰ ਨੂੰ ਪ੍ਰਾਪਤ ਕਰ ਲੈਂਦਾ। ਸੋ ਕਹਿਣ ਲੱਗੇ ਜੀ ਪੰਡਿਤ ਦੇ ਮਹਾਰਾਜ ਕੀ ਲੱਛਣ ਹੁੰਦੇ? ਅਸਲ ਕਹਿੰਦੇ ਫਲਾਨਾ ਬੰਦਾ ਪੰਡਿਤ ਹੈ, ਫਲਾਨਾ ਪੰਡਿਤ ਹੈ, ਪੰਡਿਤ ਦੇ ਲੱਛਣ ਕਿਰਪਾ ਕਰਕੇ ਦੱਸੋ। ਸੋ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮਹਿ ਸੋਧ ਹੈ। ਭਾਈ ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਪਰ ਹੁੰਦਾ ਭਲੀ ਪ੍ਰਕਾਰ ਬੋਧ ਹੈ, ਗਿਆਨ ਦਿੰਦਾ, ਬੋਧ ਨਾਮ ਗਿਆਨ ਦਾ। ਪਹਿਲਾਂ ਬੰਦੇ ਨੂੰ ਚਾਹੀਦਾ ਪੰਡਿਤ ਨੂੰ ਕਿ ਆਪਣੇ ਮਨ ਨੂੰ ਸਮਝਾਵੇ, ਅਤੇ ਆਤਮ ਹੁੰਦਾ ਮਨ, ਰਾਮ ਨਾਮ ਆਤਮ ਮੈਂ ਸੋਧ ਹੈ। ਕਹਿੰਦੇ ਨੇ ਆਪਣੇ ਨਾ ਮਨ ਵਿੱਚ ਰਾਮ ਹੈ ਨਾਮ ਜਿਸਦਾ, ਉਹਦਾ ਸੋਧ ਹੈ ਤੋਂ ਭਾਵ ਨਿਰਣਾ ਕਰਦਾ ਹੋਵੇ, ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪਾਂਡ ਉਤਾਰ ਹੈ, ਸੋਧ ਕੇ ਚੰਗੀ ਤਰ੍ਹਾਂ ਆਪਣੇ ਮਨ ਨੂੰ ਫਿਰ ਨਿਰਣਾ ਕਰੇ ਰਾਮ ਦੇ ਨਾਮ ਦਾ, ਵੀ ਰਾਮ ਨਾਮ ਕੀ, ਰਾਮ ਕਿਹਦਾ ਨਾਮ ਹੈ। ਸਰਬ ਵਿਆਪਕ ਪਰਿਪੂਰਨ ਰਾਮ ਦੇ ਨਾਮ ਨੂੰ ਉਚਾਰਨਾ ਕਰੇ। ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਸਭ ਵੇਦਾਂ ਸ਼ਾਸਤਰਾਂ ਦੇ ਸਾਰ ਸਿਧਾਂਤ ਰੂਪ ਰਾਮ ਨਾਮ ਰੂਪੀ ਰਸ ਨੂੰ ਪੀਂਦਾ ਉਹ, ਉਸ ਪੰਡਿਤ ਦੇ ਉਪਦੇਸ਼ ਕਰਕੇ ਤਾਂ ਜਗਤ ਜਿਉਂਦਾ। ਪੰਡਿਤ ਹੋਵੇ ਫਿਰ ਜੱਗ ਵਿੱਚ ਐਸਾ, ਤੇ ਫਿਰ ਦੁਨੀਆਂ ਕਿਵੇਂ ਇੱਧਰ ਉੱਧਰ ਜਾ ਸਕਦੀ। ਸਮੁੱਚੇ ਰੂਪ ਵਿੱਚ ਸਤਿਗੁਰੂ ਕਹਿੰਦੇ ਇਹੋ ਜਿਹੀ ਬਿਰਤੀ ਹੋਵੇ ਜਿਹਦੀ, ਬ੍ਰਹਮ ਬਿੰਦਾ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ ਨਵਨਿਧੀ ਅਠਾਰਾਂ ਸਿੱਧੀ, ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਏ। ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜੋਨ ਨਾ ਆਵੈ। ਜੋ ਹਰੀ ਦੀ ਕਥਾ ਨੂੰ ਆਪਣੇ ਹਿਰਦੇ ਚ ਵਸਾ ਲੈਂਦਾ, ਉਹ ਪੰਡਿਤ ਫਿਰ ਜੂਨੀਆਂ ਚ ਨਹੀਂ ਆਉਂਦਾ। ਹਰੀ ਦੀ ਕਥਾ ਹਿਰਦੇ ਚ ਵਸਾ ਲਵੇ, ਪਹਿਲਾਂ ਸੁਣੇ ਮੰਨੇ ਵਸਾਵੇ। ਜਦੋਂ ਕਥਾ ਐਨ ਹਿਰਦੇ ਦੇ ਅੰਦਰ ਚਲੀ ਜਾਵੇ, ਉਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ। ਆਪ ਤਾਂ ਵਸਾਉਣੀ ਨਹੀਂ ਕਥਾ, ਦੂਜੇ ਨੂੰ ਉਪਦੇਸ਼ ਕਰਨਾ ਉਹ ਗਲਤ ਗੱਲ ਹੈ। ਵੇਦ ਪੁਰਾਣ ਸਿਮਰਤ ਬੂਝੈ ਮੂਲ, ਸੂਖਮ ਮੈਂ ਜਾਣਾ ਅਸਤੂਰ। ਜੋ ਪੰਡਿਤ ਚਾਰ ਵੇਦ ਅਠਾਰਾਂ ਪੁਰਾਣ ਸਤਾਈ ਸਿਮਰਤੀਆਂ ਦੇ ਮੂਲ ਨੂੰ ਮੁੱਢ ਨੂੰ ਪਰਮਾਤਮਾ ਨੂੰ ਬੁੱਝਦਾ ਹੈ, ਸਮਝਦਾ ਹੈ, ਅਤੇ ਸੂਖਮ ਸਰੂਪ ਨਿਰਗੁਣ ਬ੍ਰਹਮ ਵਿੱਚ ਸਾਰੇ ਸਥੂਲ ਰੂਪ ਬ੍ਰਹਿਮੰਡ ਨੂੰ ਕਲਪਤ ਜਾਣਦਾ ਕਿ ਨਿਰਗੁਣ ਬ੍ਰਹਮ ਦੇ ਵਿੱਚ ਜਿਹੜਾ ਸਥੂਲ ਬ੍ਰਹਿਮੰਡ ਹੈ ਐਵੇਂ ਹੀ ਆ। ਜੋ ਪਰਮਾਤਮਾ ਨੂੰ ਸਰਬ ਵਿਆਪਕ ਜਾਣਦਾ, ਰਮੰਤੀ ਰਾਮਾ ਰਮਿਆ ਹੋਇਆ ਰਾਮ ਹੈ ਬਸ। ਚਉ ਵਰਨਾ ਕਉ ਦੇ ਉਪਦੇਸ਼, ਨਾਨਕ ਉਸ ਪੰਡਿਤ ਕਉ ਸਦਾ ਆਦੇਸ਼। ਚਾਰੇ ਵਰਨਾਂ ਨੂੰ ਜਿਹੜਾ ਫਿਰ ਉਪਦੇਸ਼ ਦੇਵੇ ਸਾਂਝਾ, ਬ੍ਰਾਹਮਣੀ ਖੱਤਰੀ ਸ਼ੂਦਰ ਵੈਸ, ਇਹਨਾਂ ਚਾਰੇ ਵਰਨਾਂ ਦੇ ਜੀਵਾਂ ਨੂੰ ਜੋ ਪ੍ਰੇਮ ਨਾਲ ਉਪਦੇਸ਼ ਦਿੰਦਾ, ਅਸੀਂ ਉਸ ਪੰਡਿਤ ਨੂੰ ਕਹਿੰਦੇ ਸਦਾ ਹੀ ਨਮਸਕਾਰ ਕਰਨੇ। ਹੋਵੇ ਇਹੋ ਜਿਹਾ ਪੰਡਿਤ ਨਿਤਾਨੰਦ ਜੀ ਹੋਏ ਨੇ ਛੇਵੇਂ ਪਾਤਸ਼ਾਹ ਵੇਲੇ, ਉਹ ਬ੍ਰਹਮ ਗਿਆਨ ਚ ਚਲੇ ਗਏ ਸੀ। ਪੰਡਿਤ ਦਾ ਮਤਲਬ ਪੰਡਾ ਬੁੱਧੀ ਵਾਲਾ, ਪੰਡਿਤ ਵੀ ਜਿਵੇਂ ਬਹੁਤ ਜਿਵੇਂ ਗਿਆਨ ਵਿੱਚ ਭਰਪੂਰ ਹੋਵੇ ਔਰ ਬ੍ਰਹਮ ਗਿਆਨ ਤੱਕ ਚਲਿਆ ਜਾਵੇ। ਮਹਾਰਾਜ ਕਹਿੰਦੇ ਉਹਨੂੰ ਅਸੀਂ ਨਮਸਕਾਰ ਕਰਦੇ ਹਾਂ। ਭਾਈ ਬੀਜ ਮੰਤਰ ਸਰਬ ਕੋ ਗਿਆਨ, ਚਉ ਵਰਨਾ ਮਹਿ ਜਪੈ ਕੋ ਨਾਮ। ਬੀਜ ਮਾਤਰ ਕਹਿਣ ਤੋਂ ਭਾਵ ਸਮਾਨਤਾ ਕਰਕੇ ਸਭ ਨੂੰ ਪਰਮੇਸ਼ਰ ਦਾ ਗਿਆਨ ਹੈ। ਬੀਜ ਮੰਤਰ, ਬੀਜ ਮਾਤਰ ਸਭ ਨੂੰ ਗਿਆਨ ਹੈ। ਨਿੱਕੇ ਬੱਚੇ ਕੋਲੋਂ ਪੁੱਛੋ ਤਾਂ ਉਹ ਵੀ ਕਹਿੰਦਾ ਉਹ ਰੱਬ ਹੈ। ਨਿੱਕੇ ਜਿਹੇ ਨਿਆਣੇ ਨੂੰ ਰੱਬ ਕਿੱਥੇ ਆ, ਉਹ ਉੱਤੇ ਨੂੰ ਉਂਗਲ ਕਰਦਾ ਉਹ ਰੱਬ ਹੈ। ਸੋ ਇਸ ਤਰ੍ਹਾਂ ਸਭ ਮੰਤਰਾਂ ਦਾ ਬੀਜ ਜੋ ਹੈ ਕਾਰਨ ਰੂਪ ਓਅੰਕਾਰ ਸਹਿਤ ਸਤਨਾਮ ਮੰਤਰ, ਸਾਰਿਆਂ ਦਾ ਮੂਲ ਰੂਪ ਜੋ ਹੈ ਓਅੰਕਾਰ ਬ੍ਰਹਮਾ ਉਤਪਤ ਓਅੰਕਾਰ ਕੀਆ ਜਿਨ ਚਿੱਤ, ਸਾਰਾ ਕੁਝ ਓਅੰਕਾਰ ਤੋਂ ਹੀ ਤਾਂ ਹੋਇਆ ਹੈ। ਓਅੰਕਾਰ ਸਾਜਿਆ, ਪਰਮੇਸ਼ੁਰ ਨੇ ਓਅੰਕਾਰ ਕਹਿ ਕੇ ਬ੍ਰਹਮਾ ਨੂੰ ਬਣਾਇਆ, ਬ੍ਰਹਮਾ ਨੇ ਸ੍ਰਿਸ਼ਟੀ ਰਚੀ। ਇਸ ਤਰ੍ਹਾਂ ਸਾਰਾ ਕੁਝ ਪਰਮੇਸ਼ੁਰ ਦੇ ਹੁਕਮ ਅਨੁਸਾਰ ਹੋਇਆ। ਉਸ ਨਾਮ ਨੂੰ ਚੌਹਾਂ ਜਾਤਾਂ ਵਿੱਚੋਂ ਚਾਹੇ ਕੋਈ ਜਪੇ, ਉਸੇ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ। ਨਾਮ ਨੂੰ ਕੋਈ ਵੀ ਜਪ ਲਵੇ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ। ਸਤਨਾਮ ਵਾਹਿਗੁਰੂ ਮੰਤਰ ਨੂੰ ਜੋ ਜੋ ਪੁਰਸ਼ ਜਪੇਗਾ, ਉਹਦੀ ਉਹ ਮੁਕਤੀ ਹੋ ਜਾਵੇਗੀ, ਕੋਈ ਵੀ ਜਪੇ ਨਾਮ ਨੂੰ। ਸੋ ਹਰੇਕ ਨੂੰ ਹਰੇਕ ਧਰਮ ਵਿੱਚ ਗੁਰਮੰਤਰ ਮਿਲਦਾ, ਆਪਣੇ ਆਪਣੇ ਗੁਰਮੰਤਰ ਦਾ ਅਭਿਆਸ ਕਰਕੇ ਹਰੇਕ ਕੋਈ ਪਹੁੰਚ ਜਾਂਦਾ। ਇਸ ਕਰਕੇ ਜਿਹੜੇ ਉਸ ਅਸੂਲ ਮੁਤਾਬਕ ਜਪਦੇ ਨੇ, ਜਪਣ ਦਾ ਤਰੀਕਾ ਸਾਰੇ ਧਰਮਾਂ ਲਈ ਇੱਕੋ ਜਿਹਾ ਹੀ ਹੁੰਦਾ, ਗਾਵੀਆ ਸੁਣੀਆ ਮਨ ਰੱਖੀਆ ਭਾਓ, ਇੱਕੋ ਹੀ ਤਰੀਕਾ। ਕਰ ਕਿਰਪਾ ਅੰਤਰ ਉਰਤਾਰ ਹੈ, ਪਸ ਪ੍ਰੇਤ ਮੁਗਧ ਪਾਥਰ ਕਾ ਉਤਾਰ ਹੈ। ਹੁਣ ਕਹਿੰਦੇ ਨੇ ਸਾਧ ਸੰਗ ਪਾਵੈ ਜਨ ਕੋਏ, ਇੱਕ ਪੰਕਤੀ ਪਿੱਛੇ ਰਹਿ ਗਈ, ਪਰ ਕਹਿੰਦੇ ਇਸ ਨਾਮ ਨੂੰ ਸੰਤਾਂ ਦੇ ਸੰਗ ਵਿੱਚ ਮਿਲ ਕੇ ਕੋਈ ਵਿਰਲਾ ਹੀ ਜਨ ਮਨੁੱਖ ਪ੍ਰਾਪਤ ਕਰਦਾ। ਹੁਣ ਕਹਿੰਦੇ ਜਿਸ ਉੱਤੇ ਅਕਾਲ ਪੁਰਖ ਕਿਰਪਾ ਕਰਦੇ ਨੇ, ਉਹ ਨਾਮ ਨੂੰ ਹਿਰਦੇ ਅੰਦਰ ਧਾਰਨ ਕਰ ਲੈਂਦਾ। ਅਕਾਲ ਪੁਰਖ ਨੇ ਇੱਕ ਵਾਰ ਤੱਕਣਾ ਤੇ ਸਾਡੇ ਹਿਰਦੇ ਚ ਨਾਮ ਨੇ ਵਸ ਜਾਣਾ, ਵਸਦਾ ਅਭਿਆਸ ਨਾਲ ਹੀ ਆ। ਇਸ ਕਰਕੇ ਅਭਿਆਸ ਜਿਹੜਾ ਉਹ ਬੜੀ ਜ਼ਰੂਰੀ ਚੀਜ਼ ਹੈ। ਜਿੰਨਿਆਂ ਨੇ ਵੀ ਅਭਿਆਸ ਕੀਤਾ ਉਹਨਾਂ ਤੇ ਕਿਰਪਾ ਹੋਈ। ਐਵੇਂ ਨਹੀਂ ਅਸੀਂ ਕਹੀ ਜਾਂਦੇ ਵੀ 101 ਜਪਜੀ ਸਾਹਿਬ ਨਹੀਂ, ਫਿਰ 51, 25, ਕੁਛ ਤਾਂ ਕਰਨਾ ਹੀ ਪੈਣਾ। ਮੇਰੀ ਜ਼ਿੰਦਗੀ 'ਚ ਜਿੰਨੇ ਵੀ ਆਏ ਨੇ ਮਾਈ ਭਾਈ, ਜਿਨ੍ਹਾਂ ਨੂੰ ਹੁਣ ਤੱਕ ਪ੍ਰਾਪਤੀ ਹੋਈ ਹੈ, ਹੁਣ ਵੀ ਹੋ ਰਹੀ ਆ, ਉਹ ਅਭਿਆਸ ਕਰਦੇ ਨੇ, ਕਰੜੇ ਹੋ ਕੇ ਕਰਾਈ ਦਾ ਉਹਨਾਂ ਤੋਂ ਕਰ ਵੀ 125,000 ਮੂਲ ਮੰਤਰ ਰੋਜ਼ ਕਹਿੰਦਾ ਮੈਂ ਰੱਬ ਨੂੰ ਮਿਲਣਾ। ਚੱਲ ਬੈਠ ਫਿਰ ਲਾ ਕੇ ਚੌਂਕੜਾ, ਰੱਬ ਨੂੰ ਪਹਿਲਾਂ ਮਿਲ ਹੀ ਲੈ ਤਾਂ। ਰੱਬ ਕਿਹੜਾ ਦੇਰ ਲਾਉਂਦਾ, ਉਹ ਕਹਿੰਦਾ ਚੱਲ ਤਾਂ ਸਹੀ ਮਾੜਾ ਜਾ, ਜੇ ਤੂੰ ਸ਼ੁਰੂ ਹੋ ਜਾਵੇਂ ਤਾਂ ਮੈਂ ਤਾਂ ਮਿਲਣ ਨੂੰ ਤਿਆਰ ਹੀ ਖੜਾ, ਮੈਂ ਕਿਹੜਾ ਆਉਣਾ ਕਿਤੋਂ, ਇਹ ਤਾਂ ਤੂੰ ਹੀ ਨਹੀਂ ਮੈਨੂੰ ਮਿਲਣ ਦਾ ਯਤਨ ਕਰਦਾ। ਜਿਉਂ ਹੀ ਸ਼ੁਰੂ ਕੀਤਾ ਤੇ ਤਿਉਂ ਹੀ ਪਰਮਾਤਮਾ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਹੜੇ ਹੁਣ ਵਿੱਚ ਕਲਯੁੱਗ ਦੇ ਜੀਵ ਨੇ, ਅੜਿੱਕਾ ਪਾਉਣ ਵਾਲੇ ਨੇ, ਬੰਧਨ ਪਾਉਣ ਵਾਲੇ ਨੇ, ਰੁਕਾਵਟਾਂ ਪਾਉਣ ਵਾਲੇ ਨੇ, ਉਹ ਕਈ ਹੋਰ ਸਾਡੇ 'ਚ ਹੁਣ ਬੈਠੇ ਨੇ। ਸੋ ਜਿਵੇਂ ਕੈਨੇਡਾ ਤੋਂ ਫੋਨ ਆਇਆ ਸੀ ਕਿਹਦਾ, ਕਹਿੰਦੇ ਸਾਡੇ ਇੱਕ ਇੱਥੇ ਆਇਆ ਹੋਇਆ ਕਥਾ ਕਰਨ ਵਾਲਾ, ਉਹ ਕਹਿੰਦਾ 125,000 ਮੂਲ ਮੰਤਰ ਨਾਲ ਕੁਛ ਨਹੀਂ ਹੁੰਦਾ, ਮੂਲ ਮੰਤਰ ਕਿੱਥੇ ਲਿਖਿਆ, ਗੁਰੂ ਗ੍ਰੰਥ ਸਾਹਿਬ ਜਪਜੀ ਸਾਹਿਬ 'ਚ ਗੱਲਾਂ ਹੀ ਬਣਾਈਆਂ ਹੋਈਆਂ, ਉਹ ਗਾਹਾਂ ਹੀ ਟਪਾਈ ਜਾਂਦਾ ਸਾਰਿਆਂ ਦੀ ਗੱਲ। ਆਖੇ ਮੂਲ ਮੰਤਰ ਦੀ ਲੋੜ ਨਹੀਂ, ਬ੍ਰਹਮ ਗਿਆਨੀ ਨਹੀਂ ਹੁੰਦਾ ਕੋਈ, ਉਹ ਨਹੀਂ ਹੁੰਦਾ, ਜਿਉਂ ਵੱਢਣ ਲੱਗਦੇ ਨੇ। ਮੈਂ ਸਮਝਦਾ ਕਲਯੁੱਗ ਨੇ ਆਪਦੀ ਫੌਜ ਭੇਜੀ ਹੋਈ, ਕਿਉਂਕਿ ਜਿਵੇਂ ਸਿਕੰਦਰ ਸ਼ਾਹ ਨੂੰ ਮਿਲ ਗਿਆ ਅੰਮ੍ਰਿਤ, ਜਦੋਂ ਪੀਣ ਲੱਗਿਆ ਬੁੱਕ ਭਰ ਕੇ, ਇੰਦਰ ਨੇ ਆਪਣੀ ਰਾਣੀ ਭੇਜੀ ਸੀ, ਉਹ ਗਿਲਜ ਬਣ ਕੇ ਕੋਲ ਬਹਿ ਗਈ, ਕਹਿੰਦੀ ਪੀ ਲਾ ਅੰਮ੍ਰਿਤਾ ਹੋ ਜਾਏਗਾ ਪਰ ਮਰੇਗਾ ਨਹੀਂ, ਮੇਰੇ ਵਰਗਾ ਹੋ ਜਾਏਗਾ, ਮਿਝ ਤੇ ਪਾਕ ਮੇਰੇ ਸਰੀਰ ਚੋਂ ਨਿਕਲਦੀ ਆ, ਮੈਂ ਅੰਮ੍ਰਿਤਾ ਹੋ ਗਈ ਨਾ, ਮੈਂ ਮਰਦੀ ਨਾ ਜਿਉਂਦੀ। ਉਹਨੇ ਉੱਥੇ ਹੀ ਡੋਲ ਦਿੱਤਾ। ਬਾਣੀ ਅੰਦਰ ਤੁਕ ਆਉਂਦੀ ਹੈ, ਕਰਮੈ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਏ ਭੂਮ ਪਰ ਡਾਰਿਓ। ਜਿਹੜਾ ਬੰਦਾ ਹੁਣ ਬਾਣੀ ਪੜ੍ਹਨ ਤੇ ਸੰਗਤ ਨੂੰ ਰੋਕੀ ਜਾਂਦਾ, ਮੂਲ ਮੰਤਰ ਬਾਰੇ ਸ਼ੰਕਾ ਪਾਤਾ, ਕਦੇ ਵਾਹਿਗੁਰੂ ਮੰਤਰ ਬਾਰੇ, ਕਦੇ ਜਪਜੀ ਸਾਹਿਬ ਦੀ ਲੋੜ ਨਹੀਂ, ਕਦੇ ਇਹਦੀ ਲੋੜ ਨਹੀਂ, ਕਦੇ ਉਹਦੀ ਲੋੜ ਨਹੀਂ, ਇੰਨੀਆਂ ਪੁੱਠੀਆਂ ਗੱਲਾਂ ਕਰਦੇ ਨੇ, ਉਹਨਾਂ ਦਾ ਲੇਖਾ ਖਾਨੀ ਕਿਤੇ ਹੋਣਾ, ਰੱਬ ਜਾਣੇ। ਪਰ ਮੈਂ ਸੰਗਤ ਸਾਰੀ ਨੂੰ ਬੇਨਤੀ ਸੰਸਾਰ ਭਰ 'ਚ ਕਰਾਂਗਾ, ਜਿਹੜਾ ਬੰਦਾ ਇਉਂ ਹਟਾਉਂਦਾ ਨਾ ਅੱਬਲ ਤਾਂ ਉਹਨੂੰ ਤੁਰਦਾ ਕਰੋ ਉੱਥੋਂ, ਅਤੇ ਜਾਂ ਫਿਰ ਉਹਨੂੰ ਸਮਝਾ ਦਿਓ ਹੱਥ ਜੋੜ ਕੇ, ਅਤੇ ਜਾਂ ਇਹੋ ਜਿਹੀ ਗੱਲ ਮੰਨਣ ਦੀ ਲੋੜ ਹੀ ਨਹੀਂ, ਐਵੇਂ ਫਾਲਤੂ ਦੀਆਂ ਗੱਲਾਂ ਮਾਰੀ ਜਾਂਦਾ। ਸਾਡੇ ਕੋਲ ਤਾਂ ਸਾਰਾ ਕੋਈ ਪ੍ਰੈਕਟੀਕਲ ਹੀ ਹੈ, ਇਹ ਨੋਨ ਪ੍ਰੈਕਟੀਕਲ ਜੇ ਬੰਦੇ ਪਤਾ ਨਹੀਂ ਕਿੱਥੋਂ ਆ ਕੇ ਸੰਗਤ ਨੂੰ ਤੋੜਨ ਲੱਗ ਜਾਂਦੇ ਨੇ। ਇੰਨੀ ਸੰਗਤ ਉੱਤੇ ਮਹਾਰਾਜ ਦੀ ਕਿਰਪਾ ਹੁੰਦੀ ਹੈ, ਅਭਿਆਸ ਕਰਨ ਨਾਲ ਵਾਹਿਗੁਰੂ ਦੀ ਬਖਸ਼ਿਸ਼ ਹੋਈ ਤੁਰੀ ਜਾ ਰਹੀ ਆ, ਇਹ ਜਾਣ ਕੇ ਹਟਾਉਂਦੇ ਨੇ, ਨਹੀਂ ਜਪਣਾ ਚਾਹੀਦਾ, ਇਹ ਨਹੀਂ ਕਰਨਾ ਚਾਹੀਦਾ, ਅੜਿੱਕੇ ਹੀ ਪਾਈ ਜਾਂਦੇ, ਅੰਮ੍ਰਿਤ ਛਕਣ ਵਿੱਚ ਵੀ ਅੜਿੱਕੇ, ਅੰਮ੍ਰਿਤ ਅਖੇ ਛਕਣ ਦੀ ਲੋੜ ਨਹੀਂ। ਅਸੀਂ 10ਵੇਂ ਪਾਤਸ਼ਾਹ ਦੇ ਸਿੱਖ ਹਾਂ, ਅਸੀਂ 10ਵੇਂ ਪਾਤਸ਼ਾਹ ਦਾ ਬਚਨ ਮੰਨਣਾ ਕਿ ਤੇਰਾ ਮੰਨਣਾ? ਜਿਹੜਾ ਕੋਈ ਕਹਿੰਦਾ ਅੰਮ੍ਰਿਤ ਛਕਣ ਦੀ ਲੋੜ ਨਹੀਂ, ਅਸੀਂ ਤੇਰੇ ਸਿੱਖ ਹਾਂ, ਅਸੀਂ ਤੈਨੂੰ ਮੱਥਾ ਟੇਕਣ ਆਉਣੇ ਤੇਰੇ ਘਰੇ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, 10ਵੇਂ ਪਾਤਸ਼ਾਹ ਦੇ ਹਰ ਹੁਕਮ ਦੀ ਪਾਲਣਾ ਕਰਨਾ ਸਾਡਾ ਫਰਜ਼। ਅਸੀਂ ਕਿਸੇ ਬੰਦੇ ਦੇ ਸਿੱਖ ਨਹੀਂ ਗਏ, ਨਾ ਹੀ ਕਿਸੇ ਬੰਦੇ ਦੀ ਗੱਲ ਮੰਨੋ। ਬੜੀ ਦੁਨੀਆਂ ਐਵੇਂ ਖਾਮ ਖਾਂ ਲਟਕੀ ਤੁਰੀ ਫਿਰਦੀ, ਤੋੜਨ ਨੂੰ ਕਿਸੇ ਦੀ ਗੱਲ ਨਹੀਂ ਮੰਨਣ ਦੀ ਲੋੜ ਹੈ। ਪੱਕੇ ਹੋ ਕੇ ਰਹੋ ਸਾਰੇ ਜਾਣੇ। ਜਿਹੜਾ ਕੋਈ ਇਹੋ ਜਿਹੀ ਗੱਲ ਕਰਦਾ ਨਾ, ਉਹਦੇ ਬਾਰੇ ਬਾਣੀ ਦਾ ਫੈਸਲਾ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ, ਭੱਜ ਜਾਓ, ਉਵੇਂ ਮੂੰਹ ਹੀ ਨਾ ਲਾਓ। ਕਹਿੰਦੇ ਫਿਰ ਅਕਾਲ ਤਖ਼ਤ ਸਾਹਿਬ ਤੋਂ ਛੇਕਣਾ ਪੈਣਾ, ਉਹ ਛੇਕਿਆ ਹੀ ਹੋਇਆ। ਜਿਹੜਾ ਕਹਿੰਦਾ ਬਾਣੀ ਨਾ ਪੜੋ, ਅੰਮ੍ਰਿਤ ਨਾ ਛਕੋ, ਉਹ ਪਹਿਲਾਂ ਹੀ ਛੇਕਿਆ ਹੋਇਆ। ਸੋ ਇਸ ਕਰਕੇ ਮੀਣੇ ਮਸੰਦ ਰਾਮ ਰਾਈਏ ਗੰਗੂ ਸ਼ਾਹੀਏ ਧੀਰ ਮੱਲੀਏ ਨੜੀ ਮਾਰ ਕੁੜੀ ਮਾਰ ਤੋਂ ਦਸਵੇਂ ਪਾਤਸ਼ਾਹ ਨੇ ਪਹਿਲਾਂ ਕਿਹਾ। ਇਹੋ ਜਿਹੇ ਨਾਸਤਕ ਦੀ ਸੰਗ ਕਾਹਨੂੰ ਕਰਨੇ, ਪਹਿਲਾਂ ਹੀ ਛੱਡ ਦੇ ਉਹਨੂੰ। ਚਾਹ ਬਈ ਤੂੰ ਆਪਣੀ ਫਤਿਹ ਬੁਲਾ, ਅਸੀਂ ਆਪਣੀ ਪਰੇ ਹੋ ਜਾ ਸਾਥੋਂ, ਫੇਰ ਆਪਣਾ ਕੰਮ ਬਣਨਾ। ਇਹ ਜਿਹੜੇ ਪੁੱਠੇ ਜੇ ਕੰਮ ਕਰਦੇ, ਇਹਨਾਂ ਨਾਲ ਸਾਡਾ ਵਾਹ ਵਾਸਤਾ ਹੀ ਨਹੀਂ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ। ਕੋਈ ਵਿਰਲਾ ਹੀ ਪ੍ਰਾਪਤ ਕਰਦਾ, ਜਿਹੜਾ ਜਪਦਾ ਉਹਦੀ ਮੁਕਤੀ ਹੋ ਜਾਂਦੀ। ਕਰ ਕਿਰਪਾ ਅੰਤਰ ਉਰਤਾਰੈ, ਪਸ ਪ੍ਰੇਤ ਮੁਗਧ ਪਾਥਰ ਕਉ ਤਾਰੈ। ਜਿਹਦੇ ਉੱਤੇ ਅਕਾਲ ਪੁਰਖ ਕਿਰਪਾ ਕਰਦਾ, ਉਹ ਨਾਮ ਨੂੰ ਹਿਰਦੇ ਅੰਦਰ ਧਾਰਨ ਕਰ ਲੈਂਦਾ। ਨਾਮ ਇਹੋ ਜਿਹਾ ਸਮਰੱਥ ਹੈ ਜੋ ਪਸ਼ੂ ਪ੍ਰੇਤ ਮੁਗਧ ਹੁੰਦਾ ਮੂਰਖ ਤੇ ਪੱਥਰਾਂ ਵਾਂਗ ਕਰੜੇ ਸੁਭਾਅ ਵਾਲੇ ਪੁਰਸ਼ਾਂ ਨੂੰ ਵੀ ਤਾਰਦਾ, ਪ੍ਰਤੱਖ ਪੱਥਰ ਨੂੰ ਵੀ ਤਾਰ ਦਿੰਦਾ। ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਪਾਹਨ ਪਾਰ ਉਤਾਰੈ। ਰਾਮ ਚੰਦਰ ਜੀ ਨੇ ਰਾਮ ਅੱਖਰ ਲਿਖ ਕੇ ਪੱਥਰ ਤਾਰ ਕੇ ਦਿਖਾਏ ਨੇ। ਉਹਨਾਂ ਨੇ ਪੱਥਰ ਤੇ ਰਾਮ ਚੰਦਰ ਨਹੀਂ ਲਿਖਿਆ, ਰਾਮ ਲਿਖਿਆ, ਕਿਉਂਕਿ ਰਾਮ ਵਿਆਪਕ ਹੈ। ਇਸ ਕਰਕੇ ਇਹਨਾਂ ਗੱਲਾਂ ਵੱਲ ਹਮੇਸ਼ਾ ਧਿਆਨ ਦਿਓ ਕਿ ਪੱਥਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਤਾਰ ਸਕਦੇ, ਪੰਜਾ ਸਾਹਿਬ ਬਣਾ ਸਕਦੇ ਪੱਥਰ ਨੂੰ, ਪੱਥਰ ਵਰਗੇ ਹਿਰਦੇ ਨੂੰ। ਇੱਥੇ ਲਿਖਿਆ ਹੋਇਆ ਕਰ ਕਿਰਪਾ ਅੰਤਰ ਉਰ ਧਾਰੈ, ਪਸ਼ੂ ਵੀ ਤਰ ਜਾਂਦਾ ਨਾਮ ਜਪਣ ਨਾਲ, ਸੁਣਨ ਨਾਲ, ਪ੍ਰੇਤ ਵੀ ਤਰ ਜਾਂਦੇ ਨੇ। ਲੋਕੀ ਕਹਿੰਦੇ ਭੂਤ ਪ੍ਰੇਤ ਹੁੰਦੇ ਹੀ ਨਹੀਂ, ਬਾਣੀ ਚ ਕਿੱਥੋਂ ਆ ਗਏ? ਹੁੰਦੇ ਤਾਂ ਹੈ, ਪਰ ਤੁਹਾਨੂੰ ਕਦੇ ਚਿੰਬੜੇ ਨਹੀਂ ਹੈ। ਇਸ ਕਰਕੇ ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਪਾਹਨ ਪਾਰ ਉਤਾਰੈ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਸਾਰਿਆਂ ਰੋਗਾਂ ਦੀ ਨਿਵਿਰਤੀ ਦਾ ਔਖਦ ਦਾਰੂ ਨਾਮ ਹੀ ਹੈ ਬਸ। ਕਲਿਆਣ ਸਰੂਪ ਜੋ ਪਰਮੇਸ਼ਰ ਹੈ, ਮੰਗਲਾਂ ਦੇ ਕਰਨ ਵਾਲਾ, ਉਹਦੇ ਗੁਣਾਂ ਨੂੰ ਗਾਮ ਹੁੰਦਾ ਗਾਇਨ ਕਰੋ। ਕਾਹੂ ਜੁਗਤ ਕਿਤੇ ਨਾ ਪਾਈਐ, ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ। ਉਹਦੇ ਨਾਮ ਤੋਂ ਬਿਨਾਂ ਹੋਰ ਕਿਸੇ ਯੁਕਤੀ ਕਰਕੇ ਅਤੇ ਹੋਰ ਕਿਸੇ ਧਰਮ ਕਰਕੇ ਉਹ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰੂ ਫਰਮਾਉਂਦੇ ਨੇ ਨਾਮ ਉਸੇ ਨੂੰ ਮਿਲਦਾ ਜਿਹਦੇ ਮੱਥੇ ਤੇ ਧੁਰੋਂ ਹੀ ਸ੍ਰੇਸ਼ਟ ਕਰਮਾਂ ਦਾ ਲੇਖ ਲਿਖਿਆ ਹੋਇਆ ਹੁੰਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਾਮ ਹੀ ਸਾਰਿਆਂ ਨਾਲੋਂ ਸ਼੍ਰੋਮਣੀ ਹੈ, ਨਾਮ ਨਾਲ ਹੀ ਧਰਮ ਕਮਾਇਆ ਜਾਂਦਾ ਹੈ। ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਭ ਤੋਂ ਸ੍ਰੇਸ਼ਟ ਧਰਮ ਇਹੀ ਹੈ। ਸਗਲ ਉੱਦਮ ਹੈ ਉੱਦਮ ਭਲਾ, ਇਸ ਕਰਕੇ ਸਾਰਿਆਂ ਤੋਂ ਸ਼੍ਰੋਮਣੀ ਉੱਦਮ ਹੈ ਹਰ ਕਾ ਨਾਮ ਜਪੋ ਜੀ ਸਦਾ।